ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ।
ਇੱਕ ਮਨ ਪੁਰਖ ਧਿਆਏ ਬਰਦਾਤਾ,
ਠੀਕ ਹੈ ਜੀ।
ਵੱਡਾ ਦਾਤਾ ਜਿਹੜਾ ਕਰਤਾ ਪੁਰਖ ਹੈ, ਕਰਤਾ ਪੁਰਖ ਜਿਹਦੇ ਵਾਸਤੇ ਗੁਰਮੰਤਰ ਵਿੱਚ।
ਹਾਂਜੀ,
ਉਹਨੂੰ ਇੱਕ ਮਨ ਹੋ ਕੇ ਉਹਦੇ ਧਿਆਨ ਰੱਖਣਾ ਚਾਹੀਦਾ।
ਅੱਛਾ ਜੀ।
ਹਾਂ, ਜਿਹੜਾ ਇੱਕ ਹੈ ਜਦ ਕੁਛ ਕਰਦਾ ਉਹਨੂੰ ਕਰਤਾ ਪੁਰਖ ਕਹਿੰਦੇ ਨੇ, ਜਦ ਬੋਲਦਾ ਨਾ।
ਅੱਛਾ ਜੀ।
ਉਹਦੀ ਇੱਛਾ ਪੈਦਾ ਹੁੰਦੀ, ਇੱਕ ਦੀ ਜਿਹੜੀ ਇੱਛਾ ਹੈ ਉਹਦੇ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ।
ਅੱਛਾ ਜੀ।
ਸ੍ਰਿਸ਼ਟੀ ਦਾ ਪੈਦਾ ਹੋਣਾ, ਸ੍ਰਿਸ਼ਟੀ ਦੀ ਪਾਲਣਾ ਕਰਨਾ ਉਹਦੇ ਹੁਕਮ ਦੇ ਵਿੱਚ ਹੈ, ਤਿੰਨੇ ਗੱਲਾਂ।
ਅੱਛਾ ਜੀ।
ਜਦ ਉਹ ਤਿੰਨੇ ਕੰਮ ਕਰਦਾ ਆਪਣੀ ਇੱਛਾ ਨਾਲ, ਉਹ ਪੁਰਖ ਬਣ ਜਾਂਦਾ, ਫਿਰ ਉਹ ਸਮਾਧ ਬਣਿਆ ਜਾਂਦਾ।
ਅੱਛਾ ਜੀ।
ਜੇ ਤੁਹਾਨੂੰ ਸਮਾਧ ਹੁੰਦਾ ਸ੍ਰਿਸ਼ਟੀ ਕੋਈ ਰਚਨਾ ਨਹੀਂ ਹੁੰਦੀ, ਫਿਰ ਪੁਰਖ ਹੁੰਦਾ ਕਰਤਾ ਨਹੀਂ ਹੁੰਦਾ ਉਹ।
ਅੱਛਾ ਜੀ।
ਹੈਗਾ ਜੋਤ ਹੈਗੀ ਹੈ, ਪਰ ਉਹ ਇੱਛਾ ਕੋਈ ਕਰੂੰਗੀ।
ਅੱਛਾ ਜੀ।
ਕਰ ਨਹੀਂ ਰਿਹਾ ਹੁੰਦਾ ਕੁਛ, ਕਰਤਾ ਪੁਰਖ ਦੋ ਲਫ਼ਜ਼ ਨੇ।
ਅੱਛਾ ਜੀ।
ਜਿਵੇਂ ਟੈਕੇ ਹੋਏ ਪਾਣੀ ਦੇ ਵਿੱਚ, ਜਿੱਥੇ ਕੋਈ ਚੀਜ਼ ਸਿੱਧਦੀ ਉੱਥੇ ਪਈ ਰਹੂਗੀ, ਵਧੀਆ ਲਹਿਰਾਂ ਚੱਲ ਪੈਣ, ਅੱਗੇ ਪਿੱਛੇ ਹੁੰਦੀ ਹੈ ਚੀਜ਼।
ਠੀਕ ਹੈ ਜੀ।
ਪਾਣੀ ਚੀਜ਼ ਅੰਦਰ ਵੀ ਆ ਜਾਂਦੀ ਹੈ, ਬਾਹਰ ਵੀ ਚਲੀ ਜਾਂਦੀ ਹੈ। ਮੂਵਮੈਂਟ ਹੁੰਦੀ ਹੈ ਨਾ ਸਮੁੰਦਰ ਦੇ ਵਿੱਚ, ਜਿਵੇਂ ਲਹਿਰਾਂ ਨਾਲ ਐਵੇਂ ਸਾਡੇ ਅੰਦਰ ਮੂਵਮੈਂਟ ਹੁੰਦੀ ਹੈ ਜਦੋਂ ਇੱਛਾ ਪੈਦਾ ਹੁੰਦੀ ਹੈ ਸਾਡੇ ਅੰਦਰ। ਮਨ ਜਿਹੜਾ ਹੈਗਾ, ਮਨ ਵਿੱਚ ਇੱਛਾ ਪੈਦਾ ਹੁੰਦੀ ਹੈ, ਮਨ ਚਲਾਇਮਾਨ ਹੋ ਜਾਂਦਾ। ਜਦ ਉਹਦਾ ਮਨ ਚਲਾਇਮਾਨ ਹੁੰਦਾ, ਪੂਰੇ ਦਾ ਮਨ ਚਲਾਇਮਾਨ ਹੁੰਦਾ ਨਾ, ਉਹ ਫਿਰ ਪੁਰਖ ਹੈ, ਕਰਤਾ ਪੁਰਖ ਹੈ।
ਅੱਛਾ ਜੀ।
ਕਰਤਾ ਪੁਰਖ ਇੱਕ ਨਾਲ ਲੱਗਿਆ ਹੋਇਆ ਹੈ ਜਦੋਂ ਸਾਡੇ ਕੋਲ ਗੁਰਬਾਣੀ ਹੈ, ਕਿਉਂਕਿ ਸਾਰੇ ਸਾਬਤ ਸੂਰਤ ਨੇ ਪੰਚਖੰਡ ਵਿੱਚ, ਉਹਨਾਂ ਸਾਰਿਆਂ ਦੀ ਇੱਛਾ ਵੀ ਇੱਕ ਹੈ।
ਠੀਕ ਹੈ ਜੀ।
ਉਹ ਇੱਕ ਇੱਛਾ ਸਾਰਿਆਂ ਦੀ, ਉਹਦੇ ਨਾਲ ਸ੍ਰਿਸ਼ਟੀ ਸੱਤਾ ਹੁੰਦੀ ਹੈ, ਉਹਦੇ ਨਾਲ ਸ੍ਰਿਸ਼ਟੀ ਦਾ ਸੁਧਾਰ ਹੁੰਦਾ, ਉਹਦੇ ਨਾਲ ਸ੍ਰਿਸ਼ਟੀ ਦੀ ਪਾਲਣਾ ਹੁੰਦੀ ਹੈ। ਇੱਕ ਨਾਲ ਕਰਤਾ ਪੁਰਖ ਲੱਗਿਆ
ਹੋਇਆ,
ਇੱਕ ਉਸਦਾ ਹੋਇਆ ਵੀ ਭਾਣਾ ਉਹਦਾ ਇੱਕੋ ਹੀ ਹੈ, ਸਭ ਦਾ ਭਾਣਾ ਆਪਣਾ ਆਪਣਾ, ਪਰ ਹੈ ਇੱਕੋ ਹੀ। ਇੱਕ ਸੁਰ ਚ ਕੌਣ, ਹਜ਼ਾਰਾਂ ਆਦਮੀ ਹੋਵੇ, ਸੁਣ ਵਾਲੇ ਨੂੰ ਇੱਕ ਸੁਰ ਸੁਣੇ, ਕੋਈ ਉਹਦੀ ਸੁਰ ਭਰਨਾ ਹੋਵੇ, ਤੇ ਤੂੰ ਸੁਰ ਕਿੱਥੋਂ ਭਰਨਾ ਹੋਵੇ, ਇੱਕ ਆਦਮੀ ਦੀ ਆਵਾਜ਼ ਆਉਂਦੀ ਆ, ਇੱਕ ਸੁਰ ਉਹ ਸਾਰੇ ਗੱਲ ਪੰਗ ਕਰ ਰਹੇ ਨੇ। ਹਾਂਜੀ। ਉਸ ਅਸੇ ਪੁਰਖ ਚ ਸ਼ਬਦ ਗੁਰੂ ਚ ਇੱਕ ਮਨ ਹੋ ਕੇ ਉਹਦਾ ਧਿਆਨ ਧਾਰਨਾ ਚਾਹੀਦਾ।
ਅੱਛਾ ਜੀ।
ਆਮ ਸੁਰ ਤੇ ਸ਼ਬਦ ਘੱਟ ਤੇ ਸੁਣਦਾ, ਕਹਿਣ ਦਾ ਮਤਲਬ ਇਹ ਹੈ ਸੁਰ ਤੇ ਸ਼ਬਦ ਦੇ ਬੇਦ ਵਾਸਤੇ ਸ਼ਬਦ ਗੁਰੂ ਚ ਇੱਕ ਮਨ ਦੇ ਪਿੱਛੇ ਤੋਂ ਹੋ ਕੇ
ਧਿਆਨ ਧਰਨਾ ਪੈਂਦਾ,
ਧਿਆਨ ਧਾਰਨਾ ਚਾਹੀਦਾ।
ਅੱਛਾ ਜੀ।
ਹਾਂਜੀ।
ਸੰਤ ਸਹਾਰ ਸਦਾ ਵਿਖਿਆਤਾ,
ਸੰਤਾਂ ਦਾ ਸਹਾਰਾ, ਸੰਤਾਂ ਨੂੰ ਉਹ ਤੋਂ ਹੀ ਸਹਾਰਾ ਮਿਲਦਾ, ਸੰਤਾਂ ਦੇ ਅੰਦਰ ਜਿਹੜਾ ਟਿਕਾਓ ਹੁੰਦਾ ਹੈ, ਸੰਤਾਂ ਦੀ ਟੇਕ ਹੈ ਉਹ, ਇਹ ਸਦਾ ਤੋਂ ਗੱਲ ਵਿਖਿਆਤ ਰਹੀ ਹੈ।
ਅੱਛਾ ਜੀ।
ਸਦਾ ਤੋਂ ਇਹ ਗੱਲ ਵਿਖਿਆਤ ਹੈ, ਹਮੇਸ਼ਾ ਹੀ ਲੋਕ ਇਹ ਕਹਿੰਦੇ ਰਹੇ ਨੇ, ਪਰ ਇਹ ਸੱਚ ਹੈ ਕਿ ਉਹ ਸੰਤਾਂ ਦਾ ਸਹਾਰ ਹੁੰਦਾ ਹੈ। ਗੁਰੂ ਸਾਹਿਬ ਦੇ ਵਿੱਚ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਣ ਤੇ ਵਿਸਰਾਮ, ਆਹ ਗੱਲ ਹੈ, ਇਸੇ ਗੱਲ ਨੂੰ ਪਲਟ ਕੇ ਕਿਹਾ ਹੋਇਆ।
ਅੱਛਾ ਜੀ।
ਭੱਟ ਨੇ ਸ਼ਬਦਾਂ ਦੀ ਗੱਲ ਕਹੀ ਹੈ, ਇਹ ਜਿਹੜੀ ਗੁਰੂ ਸਾਹਿਬ ਦੀ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ
ਨਾਮ,
ਅੰਮ੍ਰਿਤ ਪ੍ਰਭ ਨਾਮ ਸੁਖਦਾਇਕ ਹੈ ਭਗਤਾਂ ਵਾਸਤੇ, ਭਗਤ ਜਨਾ ਦੇ ਮਨ ਵਿਸਰਾਮ, ਭਗਤ ਜਨਾ ਦਾ ਮਨ ਉਹਦੇ ਨਾਲ ਟਿਕਦਾ, ਭਗਤ ਜਨਾ ਦੀ ਟੇਕ ਹੈ, ਭਗਤ ਦੀ ਟੇਕ ਤੂੰ। ਹਾਂਜੀ। ਤੇ ਸਦਾ ਤੋਂ ਵੱਲ ਵਿਖਿਆਤ ਰਹੀ ਹੈ।
ਠੀਕ ਹੈ ਜੀ। ਤਾਸ ਚਰਨ ਲੈ ਹਿਰਦੇ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ।
ਕਰਦੇ ਨੇ ਉਹਦੇ ਚੰਦ ਸ਼ਗਰ ਮੈਂ ਆਪਣੇ ਹਿਰਦੇ ਚ ਬਸਾ ਰਿਹਾ ਪਹਿਲਾਂ ਤਾਂ ਐਰ ਗੁਣ ਗਾ ਰਿਹਾ ਮੈਂ ਬੁਲਾਇਆ ਬੋਲਦਾ ਸ਼ਬਦ ਨਾਲ ਜੁੜ ਕੇ ਬੋਲਦਾ ਆਸ ਚਰਨ ਲੈ ਰਿਹਾ ਵਸੂ ਵਸਾਵੋ
ਹਾਂਜੀ
ਉਹਦੇ ਚਰਨ ਲੈ ਕੇ ਉਹਦੇ ਗੁਣ ਲੈ ਕੇ ਮੈਂ ਆਪਣੇ ਹਿਰਦੇ ਚ ਧਾਰਨ ਕੀਤੇ ਨੇ ਫਿਰ ਮੈਂ ਉਹਦੇ ਇਸ ਤਰੀਕੇ ਨਾਲ ਗੁਣ ਗਾਏ ਨੇ ਜਿਹੜੇ ਨਾਨਕ ਨੇ ਗਾਏ ਨੇ
ਅੱਛਾ ਤੋ ਪਰਮ ਗੁਰੂ ਨਾਨਕ ਗੁਣ ਗਾਵੇ
ਉਹ ਨਾਨਕ ਦੇ ਵੀ ਹੋਣਾ ਹੋਈ ਸੀ ਨਾਨਕ ਜਿਹੜੇ ਗੁਰੂ ਤੇ ਪਰਮ ਗੁਰੂ ਨਾਨਕ ਨੂੰ ਜਿਹੜਾ ਗੁਰੂ ਕਿਹਾ ਉਹਦੇ ਗੁਣ ਨਾਨਕ ਸ਼ਬਦ ਗੁਰੂ ਕਹਿੰਦਾ
ਅੱਛਾ ਜੀ
ਨਾਨਕ ਦਾ ਵੀ ਗੁਰੂ ਸ਼ਬਦ ਗੁਰੂ ਹੀ ਹੈ
ਠੀਕ ਹੈ ਜੀ ਤੇ ਜਿਹੜਾ ਇਹਦਾ ਆਪਾਂ ਰੁਕ ਕੇ ਪੜ੍ਹਨਾ ਹੈ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਵੀ ਜਿਹੜੇ ਪਰਮ ਗੁਰੂ ਦੇ ਨਾਨਕ ਨੇ ਗੁਣ ਗਾਏ ਆ ਉਹੀ ਮੈਂ ਗਾ ਰਿਹਾ ਠੀਕ ਹੈ ਜੀ
ਜਿਹੜੇ ਗੁਰੂ ਦੇ ਨਾਨਕ ਦੇ ਗੁਣ ਗਾਏ ਨੇ ਉਹ ਪਰਮ ਗੁਰੂ ਹੈ ਨਾਨਕ ਦਾ ਨਾਨਕ ਨੇ ਉਹਨੂੰ ਗੁਰੂ ਮੰਨਿਆ
ਠੀਕ ਹੈ ਜੀ ਤੇ
ਪਰਮ ਗੁਰੂ ਹੈ ਸਭ ਦੇ ਗੁਰੂ ਹੈ ਉਹ
ਹਾਂਜੀ ਪਰ ਜਿਹੜੇ ਮੈਨੂੰ ਲੱਗਦਾ ਆਮ ਪ੍ਰਚਲਿਤ ਅਰਥ ਹੈ ਉਹ ਤੋਂ ਉਲਟ ਹੈ ਕਿ ਉਹਨਾਂ ਨੂੰ ਇਹ ਲੱਗਦਾ ਵੀ ਭੱਟ ਜੀ ਗੁਰੂ ਨਾਨਕ ਦੇ ਗੁਣ ਗਾ ਰਹੇ ਹੈ ਨਾਨਕ ਨੂੰ ਗੁਰੂ ਕਹਿਤਾ ਜਦਕਿ ਨਾਨਕ
ਸਪਸ਼ਟ ਹੋ ਜਾਂਦੀ ਗੱਲ
ਠੀਕ ਹੈ ਜੀ
ਗਾਣਿਆਂ ਚੋਂ ਗੱਲ ਸਪਸ਼ਟ ਹੋ ਜਾਂਦੀ ਹੈ ਜਿਹਦੇ ਗੁਣ ਐ ਗਾ ਰਹੇ ਨੇ
ਅੱਛਾ ਜੀ
ਸਾਰੇ ਉਹਦੇ ਗੁਣ ਮੈਂ ਗਾ ਰਿਹਾ ਉਹ ਅਗਲੀਆਂ ਪੰਕਤੀਆਂ ਦੀ ਗੱਲ ਸਪਸ਼ਟ ਹੋ ਜਾਂਦੀ ਹੈ
ਠੀਕ ਹੈ ਜੀ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੀ ਗਾਵੋ ਗੁਣ
ਪਰਮ ਗੁਰੂ ਸੁਖ ਸਾਗਰ ਪਰਮ ਗੁਰੂ ਕੌਣ ਹੈ ਸੁਖ ਸਾਗਰ ਜਿਹੜਾ ਉਹ ਪਰਮ ਗੁਰੂ ਹੈ ਸਾਰੇ ਭਗਤ ਸਮਾਏ ਨੇ ਜਿਹਦੇ ਵਿੱਚ ਅਸੀਂ ਸਮਾਉਣਾ ਉਹ ਸੁਖ ਸਾਗਰ ਹੈ
ਠੀਕ ਹੈ ਜੀ
ਉਹ ਕੌਣ ਹੈ ਸੁਖ ਸਾਗਰ ਸ਼ਬਦ ਗੁਰੂ ਹੈ ਸ਼ਬਦ ਮੇਰੇ ਪਹਿਲਾਂ ਤਾਂ ਸੁਣਨਾ ਹੈ ਤੁਰਕੀ ਬਾਣੀ ਹੈ ਉਹ ਜਿਹਨੂੰ ਕਹਿੰਦੇ ਗੁਰੂ ਨਾਨਕ ਤੁਰਕੀ ਬਾਣੀ ਆਈ ਤਿੰਨ ਸਦਮੀ ਚਿੰਤ ਮਟਾਈ ਚਿੰਤ ਜਾਂ ਸਾਰੀ ਮਿਟ ਗਈ ਤਾਂ ਸੁਖ ਹੈ ਹੋਇਆ ਸੁਖ ਸਾਗਰ ਹੈ ਉਹ
ਅੱਛਾ ਜੀ
ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਦੁਰਤ ਕੀ ਹੈ ਜਿਹੜੀ ਮਨ ਦੀ ਇੱਛਾ ਹੈ ਮਨ ਵਿਰੋਧ ਕਰਦਾ ਹੁਕਮ ਦਾ ਉਹ ਖਤਮ ਹੋ ਗਈ ਮਨ ਦੀ ਜਿਹੜੀ ਆਪਣਾ ਭਾਣਾ ਹੈ ਉਹ ਖਤਮ ਕਰਤਾ ਤੁਰਦੀ ਮਨ ਦਾ ਆਪਣਾ ਭਾਣਾ ਆਪਣਾ ਭਾਣਾ ਖਤਮ ਆਪਣਾ ਭਾਣਾ ਕਿਆ ਇਸ ਮਨ ਦੇ ਮਨ ਭਰ ਗਿਆ ਆਪਣਾ ਭਾਣਾ ਕਿਆ ਤਾਂ ਮਨ ਭਰ ਗਿਆ
ਠੀਕ ਹੈ
ਦੂਆ ਨਹੀਂ ਰਿਹਾ ਦੂਆ ਨਹੀਂ ਰਿਹਾ ਇੱਕ ਹੋ ਗਿਆ ਇੱਕ ਮਨ ਹੋ ਗਿਆ ਹੁਣ ਦੂਆ ਮਨ ਨਹੀਂ ਰਿਹਾ ਐ ਕਹਿ ਲੋ ਦੂਆ ਮਨ ਨਹੀਂ ਰਿਹਾ ਮਾਇਆ ਦੀ ਝਾਕਣ ਵਾਲਾ ਬਣ ਨਹੀਂ ਰਿਹਾ ਮਾਇਆ ਦੀ ਇੱਛਾ ਰੱਖਣ ਵਾਲਾ ਬਣ ਨਹੀਂ ਰਿਹਾ
ਠੀਕ ਹੈ
ਤੁਰਤ ਨਿਵਾਰਨ ਸ਼ਬਦ ਸਰੇ ਸਾਰ ਸ਼ਬਦ ਹੈ ਉਹ ਤੁਰਤ ਨਿਵਾਰਨ ਵਾਲਾ ਸ਼ਬਦ ਸਰੇ ਸਾਰ ਸ਼ਬਦ ਹੈ ਬਿਨਾਂ ਕੰਨਾਂ ਤੇ ਸੁਣਨ ਵਾਲਾ ਕੰਨਾਂ ਨਾਲ ਸੁਣਨ ਵਾਲਾ ਨਹੀਂ ਹੈ ਕੰਨਾਂ ਸੁਣਨ ਵਾਲੇ ਸ਼ਬਦ ਵਿੱਚੋਂ ਸਾਰ ਲੱਭਣਾ ਪੈਂਦਾ ਕੰਨਾਂ ਵਾਲਾ ਸ਼ਬਦ ਗੁਰਬਾਣੀ ਹੈ ਇਹ ਸੁਣਨਾ ਇਹਨੂੰ ਸੁਣ ਕੇ ਸਮਝਣਾ ਪੈਂਦਾ ਇਹ ਜੋ ਸਮਝੇ ਤੋਂ ਤੱਤ ਸਾਰ ਮਿਲਦਾ ਉਹ ਨਿਰਾ ਹੀ ਸਾਰ ਹੁੰਦਾ
ਅੱਛਾ
ਜੀ ਲੱਸੀ ਵੀ ਹੁੰਦੀ ਹੈ ਮੱਖਣ ਵੀ ਹੁੰਦਾ ਉਹ ਨਿਰਾ ਹੀ ਮੱਖਣ ਹੁੰਦਾ ਲੱਸੀ ਨਹੀਂ ਹੁੰਦੀ ਉਹ ਚ
ਠੀਕ ਹੈ ਜੀ
ਹਾਂ
ਜੀ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ
ਕੌਣ ਗਾਉਂਦੇ ਰਹੇ ਨੇ ਉਹਨੂੰ ਕਿਹਨਾਂ ਨੇ ਗਾਇਆ ਗੰਭੀਰ ਧੀਰ ਮਤ ਵਾਲੇ ਧੀਰਜ ਵਾਲੇ ਧੀਰ ਜਵਾਨ ਆਦਮੀ ਅਠੋਲ ਅਵਸਥਾ ਵਾਲੇ ਆਦਮੀ ਪਰ ਗੰਭੀਰ ਜਿਹੜਾ ਕਦੇ ਘਬਰਾਉਂਦਾ ਹੀ ਨੀ ਬਹੁਤ ਤੋਂ ਵੀ ਨੀ ਘਬਰਾਉਂਦਾ ਗੰਭੀਰ ਧੀਰ ਮਤ ਸਾਗਰ ਸਾਗਰ ਵਰਗੀ ਮਤ ਵਾਲੇ ਉਹ ਗਾਉਂਦੇ ਰਹੇ ਨੇ ਹੋਰ ਕੋਈ ਲੱਲੂ ਪੰਜੀ ਨੀ ਗਾ ਸਕਦਾ ਉਹਨੂੰ ਨਾ ਕਿਸੇ ਨੇ ਗਾਇਆ ਗੰਭੀਰ ਧੀਰ ਮਤ ਦੇ ਬਿਨਾਂ ਕੋਈ ਨੀ ਜਾ ਸਕਦਾ ਗਾਇਆ ਐਡੀ ਮੱਤ ਚਾਹੀਦੀ ਹੈ ਗਾਉਣ ਵਾਸਤੇ।
ਠੀਕ ਹੈ ਜੀ, ਜੋ ਵੀ
ਭੱਟੇ ਦਾ ਕਹਿਤਿਆ ਵੀ ਮੇਰੀ ਮੱਤ ਐਡੀ ਹੈ, ਆਪਣੀ ਮੱਤ ਦੀ ਲੜੀ ਗੱਲ ਕਰੇ ਵੀ ਮੇਰੀ ਮੱਤ ਐਡੀ ਹੈ, ਆਪ ਗਾ ਰਿਹਾ ਇਸ ਕਰਕੇ ਇੱਕੋ ਜੀ ਮੱਤ ਹੈ ਸਾਰਿਆਂ ਦੀ ਜਿਹਨਾਂ ਦੀ ਗੁਰਬਾਣੀ ਹੈ, ਤਾਂ ਭੱਟ ਦੀ ਬਾਣੀ ਬਰਾਬਰ ਆ ਗਈ ਗੁਰੂ ਨਾਨਕ ਦੇ। ਆ ਗੱਲ ਦੱਸਦੀ ਉਹਨੇ ਗਾਉਂਦਾ ਕੌਣ ਹੈ, ਗੰਭੀਰ ਧੀਰ ਸਾਗਰ ਮੱਤ ਵਾਲੇ ਗਾ ਸਕਦੇ ਨੇ, ਗਾਉਂਦੇ ਰਹੇ ਨੇ।
ਜੋਗੀ ਜੰਗਮ
ਦੇ ਵਾਸਤੇ ਨੀ ਘੱਟ ਹੋਣੀ।
ਹਾਂਜੀ, ਜੋਗੀ ਜੰਗਮ ਧਿਆਨ ਧਰੇ,
ਜੋਗੀ ਜੰਗਮ ਧਿਆਨ ਕਰਦੇ ਰਹੇ ਨੇ, ਉਹਦਾ ਗਾਇਆ ਕਿਸੇ ਨੇ ਨੀ ਜੋਗੀ ਜੰਗਮ ਦੇ।
ਅੱਛਾ ਜੀ,
ਗਾਉਂਦੇ ਤਾਂ ਤਾਂ ਆਉਂਦੀ ਅਜੋ ਧਿਆਨ ਧਰਦੇ ਰਹੇ ਨੇ, ਸਮਝ ਨੀ ਉਹਨਾਂ ਨੂੰ ਆਈ।
ਅੱਛਾ ਜੀ,
ਧਿਆਨ ਸ਼ਬਦ ਤਾਂ ਹੀ ਧਰਦੇ ਨੇ ਪਰ ਉਹ ਸਰੀਰ ਦੇ ਨਾਲ ਜੁੜੇ ਹੋਏ ਨੇ, ਸਰੀਰ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਹੁੰਦੀਆਂ ਨੇ ਉਹਦਾ ਧਿਆਨ ਧਰਦੇ ਨੇ। ਸਰੀਰ ਤੋਂ ਅਲੱਗ ਹਿਰਦੇ ਚ ਹੁੰਦਾ ਹੈ ਸ਼ਬਦ, ਸਰੀਰ ਚ ਨਹੀਂ ਹੁੰਦਾ, ਉਹ ਦਿਮਾਗ ਚ ਬੈਠ ਕੇ ਧਿਆਨ ਧਰਦੇ ਨੇ ਜੋਗੀ।
ਠੀਕ ਹੈ ਜੀ,
ਦਿਲ ਚ ਬੈਠ ਕੇ ਧਿਆਨ ਧਰੀਦਾ, ਦਿਮਾਗ ਚ ਬੈਠ ਕੇ ਧਿਆਨ ਧਰੀਦਾ।
ਠੀਕ ਹੈ ਜੀ,
ਇਹ ਸ਼ਬਦ ਮਨ ਵਿੱਚ ਹੁੰਦਾ, ਮਨ ਦੇ ਅੰਦਰ ਹੁੰਦਾ, ਤਿਲਕੁੜੀ ਚ ਬੈਠ ਕੇ ਮਨ ਤਾਂ ਆਪ ਸੁਣਦਾ, ਤਿਲਕੁੜੀ ਦਾ ਮਨ ਹੀ ਸੁਣਦਾ ਬੈਠਾ, ਉਹ ਸੁਣਦਾ ਕੌਣ, ਮਨ ਬੁੱਧੀ ਦੋਵੇਂ ਸੁਣਦੇ ਨੇ, ਮਨ ਦੇ ਅੰਦਰ ਹੈ। ਕਹੋ ਜੀ,
ਗਾਵਹਿ ਇੰਦਰਾਦ ਭਗਤ ਪ੍ਰਹਲਾਦਿਕ ਆਤਮ ਰਸ ਜਿਨ ਜਾਣਿਓ।
ਗਾ ਰਹੇ ਨੇ ਜਦ ਤੱਕ ਗਾਇਆ ਹੀ ਸੀ ਉਹਨਾਂ ਨੇ ਇੰਦਰਾਦ, ਇੰਦਰਾਦ ਕਦੇ, ਪਰ ਅੱਜ ਵੀ ਗਾ ਰਹੇ ਨੇ ਭਗਤ ਪ੍ਰਹਲਾਦਕ, ਪ੍ਰਹਲਾਦ ਭਗਤ ਬਾਰੇ ਹੁਣ ਵੀ ਗਾ ਰਹੇ ਨੇ। ਜਿਹੜਾ ਇੱਕ ਵਾਰ ਗਾਉਣ ਲੱਗੇ ਜਾਂਦਾ ਗਾਉਂਦਾ ਹੀ ਰਹਿੰਦਾ, ਫਿਰ ਉਹ ਹਟਦਾ ਦੀ ਬੰਦ ਨਹੀਂ ਹੁੰਦਾ। ਭਗਤ ਪ੍ਰਹਲਾਦ ਭਗਤ ਵਰਗੇ ਇੰਦਰਾਦ,
ਇੰਦਰਾਦ ਹਾਂਜੀ, ਆਤਮ
ਇੰਦਰਾਦ ਕੌਣ ਇੰਦਰ ਕਿਹਨੂੰ ਕਿਹਾ, ਇੰਦਰ ਹੈ ਦੇਵਤਿਆਂ ਦਾ ਰਾਜਾ।
ਅੱਛਾ ਜੀ,
ਜਿਹੜਾ ਸੰਸਾਰ ਦੇ ਵਿੱਚ ਭਗਤ ਹੈ ਜਿਵੇਂ ਗੁਰੂ ਨਾਨਕ, ਇੰਦਰ ਦੀ ਪਦਵੀ ਦਾ ਗੱਲ ਹੈ, ਅਸਲ ਚ ਇੰਦਰ ਗੁਰੂ ਨਾਨਕ ਹੈ। ਅਸਲ ਚ ਇੰਦਰ ਸਾਰੇ ਭਗਤ ਨੇ, ਭੱਟ ਵੀ ਇੰਦਰ ਹੈ।
ਅੱਛਾ ਜੀ,
ਕਿਉਂ ਜਿਹੜੇ ਸੰਸਾਰ ਦੇ ਰਾਜੇ ਨੇ ਉਹਨੂੰ ਹੋਰ ਵਾਲੀ ਰਾਜਾ ਦੀ ਬੰਦੀ, ਅਸਲ ਜੇ ਰਾਜਾ ਕੌਣ ਹੈ, ਛਤਰਪਤੀ ਹੈ ਕੌਣ ਸੰਸਾਰ ਚ, ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਈ, ਅਸਲ ਚ ਭਗਤ ਹੈ ਛਤਰਪਤੀ ਹੈ ਇੱਧਰ ਹੈ, ਸੰਸਾਰ ਚ ਹੋਰ ਹੈ ਜੀ ਕੋਈ, ਬਾਕੀ ਸਭ ਨਕਲੀ ਨੇ। ਕੀ ਸੀ ਗੱਲ ਤੋਂ ਇੱਧਰ ਕਿਹਾ, ਉਹ ਇੱਧਰ ਜਿਹੜਾ ਦੇਵਤਿਆਂ ਦੇ ਇੱਧਰ ਦੀ ਗੱਲ ਨਹੀਂ ਹੈ ਕੌਣ ਦੀ।
ਠੀਕ ਹੈ ਜੀ, ਇੰਦਰਾਦ ਲਿਖਿਆ ਤਾਂ ਹੈ ਨਾ ਜੀ, ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ, ਇਹਨਾਂ ਸਭ ਨੇ ਆਤਮ ਰਸ ਪ੍ਰਾਪਤ ਕੀਤਾ ਹੈ ਜੀ।
ਇਹਨਾਂ ਨੇ ਆਤਮ ਰਸ ਜਾਣਿਆ, ਇੱਧਰ ਤਾਂ ਅਖਾੜੇ ਦੇ ਵਿੱਚ ਉੱਥੇ ਜਨਾਦੀਆਂ ਨੇ ਚਾਹੁੰਦਾ, ਉੱਥੇ ਸ਼ਰਾਬੀ ਹੈ, ਸ਼ਰਾਬੀ ਕੋ ਵਾਪੀ ਆਦਮੀ ਦਾਰੂ ਪੀਂਦਾ, ਉਹਦੀ ਗੱਲ ਨਹੀਂ ਹੈ।
ਅੱਛਾ ਜੀ,
ਆਤਮ ਰਸ ਜਿਨ ਜਾਣਿਓ,
ਕਵੀ ਕਾਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ।
ਕਵੀ ਕਾਲ ਕਹਿੰਦਾ, ਕਾਲ ਭੱਟ ਕਹਿੰਦਾ, ਉਹੀ ਜਸ ਗੁਰੂ ਨਾਨਕ ਨੇ ਗਾਇਆ, ਜਿਵੇਂ ਪਿੱਛੇ ਗਾਇਆ ਸੀ ਭਗਤਾਂ ਦੇ ਦਰਾਦ ਕਦੇ, ਉਵੇਂ ਗਾਇਆ, ਮਤਲਬ ਹੈ ਜੋ ਪਿੱਛੇ ਆ ਰਿਹਾ ਗਾਇਆ ਹੋਇਆ, ਜੋ ਪਿੱਛੇ ਅਗਲਾ ਗ੍ਰੰਥਾਂ ਦੇ ਵਿੱਚ ਲਿਖਤਾਂ ਨੇ ਵੇਦ ਤੋਂ ਲੈ ਕੇ ਬਾਅਦ ਦੇ ਵਿੱਚ ਜਿਹੜੀਆਂ ਕਬੀਰ ਨੇ ਪੜ੍ਹੀਆਂ ਨੇ, ਉਸੇ ਪੈਟਰਨ ਤੇ ਉਹੀ ਗੱਲ ਗੁਰੂ ਨਾਨਕ ਨੇ ਆਪਣੇ ਲਫ਼ਜ਼ਾਂ ਚ ਕਹੀ ਹੈ ਗੁਰਬਾਣੀ ਚ।
ਅੱਛਾ ਜੀ,
ਉਸੇ ਅਵਸਥਾ ਚ ਕਹੀ ਹੈ, ਸੇਮ ਗੱਲ ਉਹੀ ਕਹੀ ਹੈ।
ਅੱਛਾ ਜੀ,
ਇਹ ਕਹਿਣ ਦਾ ਮਤਲਬ ਇਹ ਹੋਇਆ ਕਿ ਗੁਰੂ ਨਾਨਕ ਨੇ ਕੋਈ ਐਸੀ ਗੱਲ ਗਲਤ ਨਹੀਂ ਕਹੀ, ਇਹ ਧਰਮ ਪਿੱਛੋਂ ਤੋਂ ਅਸਲੀ ਧਰਮ ਇਹੀ ਹੈ, ਇਹੀ ਚੱਲਿਆ ਹੁੰਦਾ। ਲੋਕਾਂ ਨੂੰ ਜਿਹੜਾ ਪ੍ਰਾਪੇ ਦੰਡਾ ਕਰ ਰਿਹਾ ਸੀ ਪੰਡਿਤ, ਵੀ ਇਹ ਤਾਂ ਜੀ ਹੋਰੇ ਕੁਛ ਕਹਿ ਰਿਹਾ, ਅਨੰਤ ਬੋਲਾ ਹੋ ਗਿਆ, ਭਗਤ ਹੋ ਗਏ, ਉਹ ਭੱਟਾਂ ਤੋਂ ਬੋਲ ਆਈ ਹੈ, ਸਗੋਂ ਭੱਟਾਂ ਦੀ ਬੋਲ ਆਈ ਹੈ ਵੀ ਬਿਲਕੁਲ ਸਾਡੇ ਬਜ਼ੁਰਗ ਆਉਂਦੇ ਰਹੇ ਤੇ ਇਹੀ ਗੱਲ ਹੈ ਉਹ, ਇਹ ਲੋਕ ਝੂਠ ਬੋਲਦੇ ਨੇ। ਇਹਨਾਂ ਭੱਟਾਂ ਦਾ ਲਾਉਣ ਵਾਸਤੇ ਨਾ ਰੰਗ ਉਹ 12 ਰੱਖੀ ਹੋ ਫਿਰ ਭੱਟਾਂ ਦੇ ਨਾਂ ਤੇ, ਕਿਸੇ ਦੇ 5 ਤੋਂ 10 ਦੇ ਨਾਂ ਤੇ ਭੱਟਾਂ ਦੀ, ਉਹ ਵੀ ਭੱਟ ਦੀ ਰਚੀ 12 ਕਿਸੇ ਦੀ, 12 ਭੱਟੇ ਕਹਿੰਦੇ ਹੁੰਦੇ ਸੀ। ਗੁਰਬਾਣੀ ਦਾ ਜਿਹਨਾਂ ਦਾ ਵੇਲ ਹੈ ਕੋਈ ਨੀ ਬਿਲਕੁਲ ਵੀ, ਨਾ ਕੋਈ ਰਾਗ ਹੈ, ਨਾ ਕੋਈ ਨਾਂ ਹੈ, ਨਾ ਲਾਇਲ, ਨਾ ਦੇਣ, ਨਾ ਕੋਈ ਜੀ ਸ਼ਲੋਕ ਹੈ, ਕੁਛ ਵੀ ਹੈ ਉਹ
ਠੀਕ ਹੈ,
ਆ ਕੇ ਆ ਜਿਹੜਾ ਹੈ ਇਹਨੂੰ ਹਿੱਟ ਕਰਦੀ ਹੈ ਸਭ ਕਾਸੇ ਨੂੰ।
ਤੇ ਰਾਜ ਯੋਗ ਜਿਨ ਮਾਣਿਓ ਇਹਦਾ ਕੀ ਭਾਵ ਹੈ ਜੀ?
ਰਾਜ ਯੋਗ ਮਾਣਿਓ ਅਸਲ ਦੇ ਵਿੱਚ ਉਹੀ ਛਤਰਪਤੀ ਰਾਜਾ ਜਿਹੜਾ ਪਹਿਲਾਂ ਤੇ,
ਅੱਛਾ ਜੀ, ਨਾਨਕ ਦੀ ਗੱਲ ਕਰ ਰਹੇ ਹਾਂ ਜੀ।
ਯੋਗ ਹੈ ਐਸਾ ਯੋਗ ਹੈ ਤਾਂ ਇੱਕ ਐਸੀ ਹੋਈ ਹੈ ਕਿ ਰਾਜਾ ਕਿਉਂਕਿ ਨਰਪਤੇ ਅਸਲ ਹੋਇਆ ਸੁਪਨੇ ਪਿਆ ਭਖਾਰੀ, ਅਸਲ ਤੇ ਤਾਂ ਸੱਚਖੰਡ ਸਾਰੇ ਬੈਠੇ ਨੇ ਸੁਪਨੇ ਚ, ਸੰਸਾਰ ਚ ਨੇ, ਸੰਸਾਰ ਚ ਕੇਵਲ ਸੁਪਨਾ ਦੇ ਖੜ ਆਏ ਹੋਏ ਨੇ, ਸੁਪਨੇ ਵਾਲਾ ਸਰੀਰ ਸੰਸਾਰ ਚ ਹੈ, ਅਸਲੀ ਸੱਚਖੰਡ ਚ ਸਭ ਦਾ, ਇਸ ਕਰਕੇ ਅੱਧਾ ਜਿਹੜਾ ਹੈਗਾ ਇਹ ਅੱਧਾ ਸੱਚਖੰਡ ਚ ਬੈਠਾ ਹੈ, ਅੱਧਾ ਸਾਡਾ ਸੱਚਖੰਡ ਦਾ ਹੀ ਹਿੱਸਾ ਹੈ। ਜੇ ਸੰਸਾਰ ਚ ਕੋਈ ਸੱਚਖੰਡ ਦਾ ਫਿਰਦਾ
ਠੀਕ ਹੈ,
ਤ੍ਰਿਕੁਣੀ ਜਿਹੜੀ ਹੈ ਸੰਸਾਰ ਹੈ, ਤ੍ਰਿਕੁਣੀ ਸੰਸਾਰ ਹੁੰਦਾ।
ਤੇ ਜੇ ਆਮ ਆਦਮੀ ਨੂੰ ਸਮਝਾਉਣਾ ਹੋਵੇ ਤ੍ਰਿਕੁਟੀ ਔਰ ਹਿਰਦੇ ਦਾ ਅੰਤਰ, ਉਹ ਕਿਵੇਂ ਆਪਾਂ ਸਮਝਾ ਸਕਦੇ?
ਦਿਮਾਗ ਇਹ ਤ੍ਰਿਕੁਟੀ ਹੈ।
ਹਾਂਜੀ,
ਦਿਮਾਗ ਜਿਹੜਾ ਹੈਗਾ ਤ੍ਰਿਕੁਟੀ ਹੈ।
ਅੱਛਾ ਜੀ,
ਦਿਮਾਗ ਦੇ ਵਿੱਚ ਜਿਹੜਾ ਤੀਸਰਾ ਤਲ ਕਹਿੰਦਾ ਨੇ, ਜਿਹਦਾ ਸਮਾਧੀ ਲਾਉਂਦੇ ਨੇ, ਜਿਹੜਾ ਪ੍ਰਚਾਰ ਕਰਦੇ ਨੇ, ਜਿਹੜਾ ਪ੍ਰਚਾਰ ਇੱਥੇ ਹੋਇਆ ਤੁਹਾਡੇ ਵਿਗਿਆਨ ਦੇ ਗੀਤ ਹੈ, ਉਹ ਤ੍ਰਿਕੁਟੀ ਹੈ।
ਅੱਛਾ ਜੀ,
ਜਿੱਥੇ ਦਿਲ ਹੈ ਉਹ ਹਿਰਦਾ, ਮੰਤੇ ਖੋਜ ਦਿਲ ਹਰ ਰੋਜ,
ਠੀਕ ਹੈ ਜੀ। ਪਰ ਹੁਣ ਦਿਲ ਨੂੰ ਤੁਸੀਂ ਕੀ ਕਹਿੰਦੇ ਹੋ, ਵੀ ਇੱਕ ਮਾਇੰਡ ਹੈ, ਇੱਕ ਹਾਰਟ ਹੈ, ਇਹ ਦੋ ਆਰਗਨਸ ਦੀ ਗੱਲ ਹੋ ਰਹੀ ਹੈ?
ਮਾਇੰਡ ਜਿਹੜਾ ਹੈਗਾ ਉਹ ਵੀ ਚੇਤਨ ਹੈ, ਜਿਹੜਾ ਹਾਰਟ ਅੰਦਰਲਾ ਉਹ ਅਸਲ ਚ ਬਣੇ ਹਾਰਟ ਹੈ ਸਾਡਾ, ਮਨ ਆਪਣੇ ਆਪ ਚ ਹਾਰਟ ਹੈ, ਮਨ ਤੋੜਦਾ ਦਿਮਾਗ ਦੇ ਵਿੱਚ ਬੈਠ ਕੇ ਸੰਸਾਰ ਚੋਂ।
ਅੱਛਾ ਜੀ,
ਮਨ ਨੇ ਆਪਣੇ ਆਪ ਨੂੰ ਰੋੜਾ ਸੀ, ਮਨ ਨੇ ਟੋਲਾ ਸੀ ਆਪਣੇ ਅੰਦਰੋਂ, ਟੋਲਦਾ ਬਾਹਰੋਂ, ਬਾਹਰ ਟੋਲਿਆ ਸੀ ਭਰਮ ਭੁਲਾਈ, ਸਭ ਕੁਛ ਘਰ ਮੇ ਬਾਹਰ ਨਹੀਂ, ਮਨ ਨੂੰ ਕਿਹਾ ਤੂੰ ਆਪਣੇ ਅੰਦਰ ਝਾਕ, ਤੇਰੇ ਅੰਦਰ ਹੈ ਸਭ ਕੁਛ, ਬਾਹਰ ਕੁਛ ਨਹੀਂ ਹੈ। ਮਨ ਦੇ ਅੰਦਰ ਸੱਚਖੰਡ ਹੈ, ਬਾਹਰ ਝੂਠ ਖੰਡ ਹੈ।
ਅੱਛਾ ਜੀ,
ਬਾਹਰ ਤਾਂ ਸੰਸਾਰ ਸੁਣੀ ਹੈ, ਉਹਦੇ ਅੰਦਰ ਮਨ ਮੈਂ ਆਪ, ਮਨ ਦੇ ਵਿੱਚ ਉਹ ਆਪ ਹੈ, ਮਨ ਮੈਂ ਆਪ, ਮਨ ਆਪਣੇ ਮਾਂ ਹੈ, ਮਨ ਦੇ ਅੰਦਰ ਹੈ, ਮਨ ਨੂੰ ਅਸੀਂ ਦਿਲ ਕਹਿੰਦੇ ਹਾਂ, ਜਿਹੜਾ ਸੂਖਮੀ ਸਰੀਰ ਹੈ, ਸੂਖਮ ਸਰੀਰ ਦਾ ਜਿਹੜਾ ਦਿਲ ਹੈ ਉਹ ਵੀ ਮਨ ਹੈ, ਅੰਦਰਲਾ ਮਨ ਹੈ ਜਿਹੜਾ ਸ਼ੁੱਧ ਮਨ ਹੈ, ਸ਼ੁੱਧ ਮਨ ਹੈ ਜਿਹੜਾ, ਜਿਹੜਾ ਬਾਹਰਲਾ ਮਨ ਹੈ ਝੂਠਾ, ਇਹਨਾਂ ਦਾ ਮਰ ਜਾਣਾ।
ਅੱਛਾ, ਅੰਦਰਲੇ ਸਰੀਰ ਦਾ ਜਿਹਨੂੰ ਮਨ ਕਹਿੰਦੇ ਉਹ ਚਿੱਤ ਹੈ ਅਸਲ ਚ?
ਹਾਂ, ਚਿੱਤ ਹੈ ਜਿਹੜਾ, ਉਹਦੇ ਵਿੱਚ ਹੈ ਚਿੱਤ। ਆਪਾਂ ਕਹਿੰਦੇ ਤੇਰੇ ਚਿੱਤ ਵਿੱਚ ਕੀ ਹੈ, ਚਿੱਤ ਕੀ ਇੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਚਿੱਤ ਕੀ ਇੱਛਾ ਦਾ ਪੂਰਨ ਦੀ ਗੱਲ ਕਰਦੀ ਹੈ ਗੁਰਬਾਣੀ, ਮਨ ਦੀ ਇੱਛਾ ਚਲਾਉਂਦੀ ਹੈ, ਮਨ ਦੀ ਇੱਛਾ ਤਿਆਗ ਕੇ ਚਿੱਤ ਕੀ ਇੱਛਾ ਦੀ ਗੱਲ ਕਰੋ, ਦੋ ਕਿਸਮ ਦੀ ਇੱਛਾ ਹੋ ਗਈ, ਚਿੱਤ ਵਿੱਚ ਇੱਛਾ ਸੱਚ ਦੀ ਹੈ, ਮਨ ਵਿੱਚ ਇੱਛਾ ਝੂਠ ਦੀ ਹੈ, ਮਾਇਆ ਦੀ ਹੈ। ਦਸਮ ਪਾਸ਼ਾ ਵੀ ਕਹਿ ਰਿਹਾ, ਖਬਰੇ ਕਰੋ ਹਾਲ ਤੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਇੱਥੇ ਫਰਕ ਹੈ।
ਠੀਕ ਹੈ ਜੀ।
ਜਿਹੜੀ ਸ਼ੁਭ ਇੱਛਾ ਅਸਲੀ ਉਹ ਚਿੱਤ ਵਿੱਚ ਹੈ। ਕਿਸੇ ਗੱਲ ਦੀ ਸਾਨੂੰ ਚਿੱਤ ਹੈ, ਚਿੱਤ ਕੀ ਇੱਛਾ ਦਾ ਰੂਪ ਨੀ ਆਉਣਾ, ਮਨ ਦੀਆਂ ਇੱਛਾ ਪੂਰੀਆਂ ਨੀ ਹੋ ਰਹੀਆਂ, ਮਨ ਵਿੱਚ ਜੋ ਇੱਛਾ ਨਾਲ ਸੰਸਾਰ ਚ ਪੈਦਾ ਹੋ ਰਹੀਆਂ ਨੇ ਇਹ ਨੀ ਪੂਰੀਆਂ ਹੋ ਰਹੀਆਂ, ਚਿੱਤ ਦੀ ਇੱਛਾ ਦਾ ਨੰਬਰੇ ਨੀ ਆ ਰਿਹਾ।
ਠੀਕ ਹੈ ਜੀ,
ਅਸਲ ਚ ਅੰਦਰ ਚਿੱਤ ਹੈ ਇਸ ਗੱਲ ਦੀ ਹੈ ਚਿੱਤ ਵਿੱਚ।
ਠੀਕ ਹੈ ਜੀ, ਗਾਵ ਹੈ ਜਨਕਾਦ ਜੁਗਤੀ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ।
ਜਿਹੜੇ ਜਨਕਾਦ ਗਾ ਰਹੇ ਨੇ ਇਹ ਕਿਉਂ ਗਾ ਰਹੇ ਨੇ, ਗੁਰੂ ਆ ਰਹੇ ਨੇ?
ਅੱਛਾ ਜੀ,
ਪਿੱਛੋਂ ਜਿਹਨੇ ਗੱਲ ਕਰਨੀ ਉਸ ਨੂੰ ਉਹ ਗਾ ਰਹੇ ਨੇ, ਉਹ ਵੀ ਗਾ ਰਹੇ ਨੇ ਗਾਵ ਜਿਹੜਾ ਨੇ ਗਾਉਣਾ ਸ਼ੁਰੂ ਕਰ ਲਿਆ, ਬੰਦ ਨੀ ਹੋਇਆ ਅੱਜ ਤੱਕ ਉਹ।
ਅੱਛਾ ਜੀ,
ਮੁਕਤ ਜੀਵਨ ਮੁਕਤ ਹੈ, ਉਹ ਜੀਵਨ ਜਿਉਂਦਾ ਉਹ। ਪਰ ਕੀਰਤਨ ਕੌਣ ਨੇ ਹਟ ਗਿਆ, ਉਸ ਲਈ ਮਰ ਗਿਆ ਉਹ।
ਅੱਛਾ ਜੀ,
ਜਿੰਨਾ ਚਿਰ ਆਖਦਾ ਰਹੂਗਾ ਗਾਉਂਦਾ ਰਹੂਗਾ ਉਹਨਾਂ ਚਿਰ ਜਿਉਂਦਾ ਰਹੂਗਾ। ਅੱਖਾਂ ਜੀਵਾਂ ਬਿਸਤਰੇ ਮਰ ਜਾਊ ਤੇ ਸੁਣਨ ਵੱਲ।
ਠੀਕ ਹੈ ਜੀ,
ਹਰ ਬਿਸਤਰੇ ਤੋਂ ਸਦਾ ਖੁਆਰੀ ਸ਼ੁਰੂ ਕੀਤਾ, ਬੰਦ ਨੀ ਹੋ ਸਕਦਾ ਕਦੇ ਵੀ। ਸਰੀਰ ਦਾ ਹੁਣ ਨਾ ਹੋਣਾ ਕੋਈ ਮਤਲਬ ਨੀ ਹੈ ਫਿਰ ਰਹਿ ਜਾਂਦਾ। ਪਰ ਇਹ ਗੱਲ ਵਿਦਵਾਨਾਂ ਦੇ ਦਿਮਾਗ ਨੀ ਆ ਸਕਦੀ, ਵਿਦਵਾਨਾਂ ਤੋਂ ਪਰੇ ਦੀ ਗੱਲ ਹੈ, ਇਹਨਾਂ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ। ਇਹਦੇ ਵਿਸ਼ਵਾਸ ਸੰਸਾਰ ਕਰਦਾ ਗੱਲ ਗਲਤ, ਕੋਈ ਬੰਦਾ ਵਿਸ਼ਵਾਸ ਕਰੂ ਇਸ ਗੱਲ ਤੇ ਗੱਲ ਸੱਚ ਹੈ। ਵਿਦਿਆ ਲੈਵਲ ਤੇ ਲੋਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ, ਇੱਥੋਂ ਪਿਛੇ ਹਟ ਜਾਂਦੇ ਲੋਕ ਸਾਰੇ। ਦੀ ਗੱਲ ਆ ਜੀ, ਇਹ ਤਾਂ ਇੱਥੋਂ ਕੋਈ ਗੱਲਾਂ ਕੋਲ ਮੁਕਾ ਹੋ ਜਾਂਦਾ।
ਠੀਕ ਹੈ ਜੀ,
ਫਿਰ ਮੌਤ ਤੋਂ ਬਾਅਦ ਵੀ ਸੌਂਦੇ ਰਹਿੰਦੇ।
ਜਨਕਾਦ ਤੋਂ ਮਤਲਬ ਹੈ ਜਨਕ ਆਦ ਹੈ ਜੀ, ਜਨ ਜਨ ਆਦ ਹੋ ਗਏ ਫਿਰ ਇਹ।
ਜਨਕ ਤਾਂ ਕਿੰਨੇ ਹੀ ਹੋ ਗਏ ਫਿਰ,
ਬਹੁਤ ਹੋ ਗਏ ਹਾਂਜੀ।
ਜਿਹੜੇ ਭਗਤ ਨੇ ਉਹਨੇ ਜਨਕ ਲਏ ਸਾਰੇ।
ਅੱਛਾ ਜੀ,
ਇਹ ਤਾਂ ਗੁਰੂ ਪਾਠ ਕਰ ਉਹਦੇ ਜਨ ਜਿਹੜਾ ਲੱਭਦੇ ਨੇ ਜਨ।
ਹਾਂਜੀ, ਇਹ ਤੋਂ ਹੀ ਬਣਿਆ ਇਹ।
ਜਨ ਦਾ ਅਰਥ ਹੁੰਦਾ ਜਾਣਕਾਰ, ਇਹਦੇ ਆਤਮ ਗਿਆਨੀ ਹੈ ਜਨ, ਉਹਦਾ ਨੂੰ ਜਨ। ਆਪਣੇ ਆਪ ਨੂੰ ਜਨ ਕਹਿੰਦੇ ਹੁੰਦੇ ਨੇ ਭਗਤ।
ਅੱਛਾ ਜੀ, ਹਾਂਜੀ,
ਗੁਰੂ ਨਾਨਕ ਨੇ ਵੀ ਆਪਣੇ ਆਪ ਨੂੰ ਜਨ ਕਿਹਾ, ਕਬੀਰ ਨੇ ਵੀ ਆਪਣੇ ਆਪ ਨੂੰ ਜਨ ਕਿਹਾ, ਜਨ ਕਬੀਰ ਕੋ ਜੋ ਨਾ ਪਹੁੰਚੇ ਕਹਾ ਕਰੂ ਨਗਰ ਆਇਆ। ਪਰ ਦੂਜਾ ਉਹਨੂੰ ਜਨ ਨੀ ਕਹਿਣਾ ਹੁੰਦਾ, ਦੂਜਾ ਉਹਨੂੰ ਜਨ ਕਹਿਣਾ ਹੁੰਦਾ ਇੱਜ਼ਤ। ਇਹ ਜਨਕ ਲਫ਼ਜ਼ ਜਿਹੜਾ ਹੈਗਾ ਇਹ ਇੱਜ਼ਤ ਦਾ ਪ੍ਰਤੀਕ ਹੈ, ਹੋਰ ਦੂਜਾ ਜਦ ਕਹੂ ਜਨਕ ਕਹੂਗਾ, ਆਪਣੇ ਆਪ ਨੂੰ ਜਨ ਕਹੂਗਾ ਇਹ।
ਅੱਛਾ ਜੀ,
ਜਨਕ ਸੋਈ ਜਿਹਨੇ ਜਾਣਿਆ, ਜਿਹਨੇ ਜਾਣ ਲਿਆ ਉਹ ਜਨਕ ਹੈ। ਜਿਵੇਂ ਆਪਾਂ ਸਿੱਖ, ਸਿੱਖ ਦਾ ਅਰਥ ਜਨ ਕੇ ਹੈ, ਆਪਾਂ ਆਪਣੇ ਆਪ ਨੂੰ ਸਿੱਖੇ ਕਹਾਂਗੇ। ਸਿੱਖ ਦਾ ਮਤਲਬ ਜਮਾ ਸਿੱਖਿਆ ਲੈ ਰਹੇ ਹਾਂ। ਜਨਕ ਦਾ ਅਰਥ ਗੁਰੂ ਬਣ ਜਾਂਦਾ ਜਿਹਨੇ ਸਿੱਖਿਆ ਲੈ ਲਈ, ਜਿਹਨੇ ਸਿੱਖਿਆ ਲੈ ਚੁੱਕਿਆ ਟੀਚਰ ਦਾ ਅਰਥ ਬਣ ਜਾਂਦਾ ਜਨਕ ਦਾ। ਉਹ ਆਪਣੇ ਆਪ ਨੂੰ ਟੀਚਰ ਕਹਿੰਦੇ, ਉਹ ਆਪਣੇ ਆਪ ਸਿੱਖ ਜਾਣਦਾ, ਦੂਆ ਉਹਨੂੰ ਟੀਚਰ ਭਗਤ ਕਹਿ ਸਕਦੇ ਨੇ, ਭਗਤਾਂ ਨੂੰ ਜਨਕ ਕਹਿਤਾ ਉਹਦੇ ਜਨਕ ਰਾਜ, ਜਿਹਨੇ ਉਹਨੂੰ ਸਿੱਖਿਆ ਲਈ ਉਹਦਾ ਜਨਕ ਕਹਿ ਸਕਦਾ। ਆਪਣੇ ਆਪ ਨੂੰ ਜਨਕ ਨੀ ਕਹਿੰਦੇ ਕਦੇ ਵੀ,
ਜਿਵੇਂ ਭਗਤ ਆਪਣੇ ਆਪ ਨੂੰ ਭਗਤ ਨਹੀਂ ਕਹਿੰਦੇ। ਭਗਤਾਂ ਨੂੰ ਗੁਰੂ ਆਪਣੇ ਗੁਰੂ ਸਾਹਿਬਾਂ ਨੇ ਭਗਤ ਕਿਹਾ, ਉਹਨਾਂ ਨੇ ਤਾਂ ਨੀ ਆਪਣੇ ਆਪ ਨੂੰ ਭਗਤ ਕਹਾਇਆ।
ਆਪਣੇ ਆਪ ਨੂੰ ਭਗਤ ਨਹੀਂ ਕਿਹਾ, ਭਗਤਾਂ ਨੂੰ ਭਗਤ।
ਠੀਕ ਹੈ ਜੀ, ਜੁਗਤੀ ਜੋਗੇਸ਼ਰ ਕਾਵ ਹੈ ਜਨਕਾਦ ਜੁਗਤੀ ਜੋਗੇਸ਼ਰ।
ਆਪਣੇ ਜੁਗਤ ਨਾਲ ਜਿਵੇਂ ਜੁਗਤੀ ਨਾਲ ਗਾਉਂਦੇ ਨੇ, ਉਹਨਾਂ ਦੀ ਜੁਗਤੀ ਅਲੱਗ ਹੈ, ਜਨਕਾਦ ਦੀ ਜੁਗਤੀ ਜਿਵੇਂ ਜਿਵੇਂ ਸਮੇਂ ਸਮੇਂ ਸਿਰ ਗਾਉਂਦੇ ਰਹੇ।
ਠੀਕ ਹੈ ਜੀ, ਹਰ ਰਸ ਪੂਰਨ ਸਰਬ ਕਲਾ।
ਜੋਗੇਸ਼ਰ ਜੋਗੀ ਜਿਹੜੇ ਜੋਗੀ ਨੇ ਉਹ ਵੀ ਗਾਉਂਦੇ ਰਹੇ ਨੇ, ਜੋਗੇਸ਼ਰ ਹੋਰ ਨੇ।
ਅੱਛਾ ਜੀ, ਜੁਗਤੀ ਜੋਗੇਸ਼ਰ
ਵੀ ਗਾਉਂਦੇ ਨੇ, ਜੋਗੇਸ਼ਰ ਵੀ ਗਾਉਂਦੇ ਰਹੇ।
ਜੁਗਤੀ ਦਾ ਮਤਲਬ
ਗੁਰਬਾਣੀ ਪੜ੍ਹਦੇ ਨੇ ਲੋਕ, ਗੁਰਬਾਣੀ ਵਾਲੇ
ਠੀਕ ਹੈ ਜੀ,
ਉੜਵੀ ਸਾਡੇ ਵੀ
ਹਾਂਜੀ ਇਹ ਜੁਗਤੀ ਅਲੱਗ ਅੱਖਰ ਹੈ ਜੀ, ਜੁਗਤੀ ਜੋਗੇਸ਼ਰ ਕੇ ਇੱਕ ਹੀ ਹੈ ਦੋਹੇ ਗਾਵੇ ਜਨਕਾਰ ਜੋਗੇਸ਼ਰ ਅਲੱਗ ਅੱਛਾ ਜੀ ਉਸ ਤਰ੍ਹਾਂ ਗਾਉਂਦੇ ਆ ਹਰ ਰਸ ਪੂਰਨ ਸਰਬ ਕਲਾ ਠੀਕ ਹੈ ਜੀ ਹਾਂਜੀ ਹਰ ਰਸ ਪੂਰਨ ਸਰਬ ਕਲਾ
ਹਰ ਰਸ ਪੂਰਨ ਸਰਬ ਕਲਾ ਕਿਹਨੂੰ ਗਾਉਂਦੇ ਨੇ ਜਿਹੜਾ ਹਰ ਰਸ ਹੈ ਸਰਬ ਕਲਾ ਭਰਪੂਰ ਹੈ
ਪੂਰਨ
ਹਰ ਭਗਤ ਪੂਰਾ ਹਰ ਭਗਤ ਪੂਰਾ ਕਰਨ ਵਾਲਾ ਵੀ ਹੈ ਆਪ ਦਾ ਪੂਰਾ ਪੂਰਾ ਕਰਨ ਵਾਲਾ ਵੀ ਹੈ
ਗਾਵਹ ਸੰਕਾਦ ਸਾਧ ਸਿਧਾਦਿਕ ਮੁਨੀ ਜਨ ਗਾਵਹ ਅਛਲ ਛਲਾ
ਹਾਂਜੀ ਸਰਬ ਕਲਾ ਦਾ ਮਤਲਬ ਇਹ ਹੈ ਜਿਹੜੀ ਵਿਵੇਕ ਬੁੱਧੀ ਹੈ ਸਰਬ ਕਲਾ ਹੁੰਦੀ ਹੈ
ਅੱਛਾ ਜੀ
ਉਹਦੇ ਤਿਰਲੋਕ ਦਾ ਗਿਆਨ ਵੀ ਹੁੰਦਾ ਹੈ ਤਿਰਲੋਕ ਤੋਂ ਪਰੇ ਦਾ ਗਿਆਨ ਵੀ ਹੁੰਦਾ ਹੈ ਵਿਵੇਕ ਬੁੱਧੀ ਚ ਵਿਵੇਕ ਬੁੱਧੀ ਤਿਰਲੋਕ ਦਾ ਗਿਆਨ ਤਾਂ ਹੁੰਦਾ ਹੁੰਦਾ ਉਹਦੋਂ ਪਰੇ ਦਾ ਵੀ ਹੁੰਦਾ ਆਤਮ ਗਿਆਨ ਵੀ ਹੁੰਦਾ ਇਸ ਕਰਕੇ ਇਹਨੂੰ ਸਰਬ ਕਲਾ ਇਸੇ ਨੂੰ ਕਹਿੰਦੇ ਨੇ ਵਿਵੇਕ ਬੁੱਧੀ ਨੂੰ
ਠੀਕ ਹੈ ਜੀ
ਸਰਬ ਕਲਾ ਸਮਰੱਥ ਤਾਂ ਹੀ ਕਿਹਾ ਹੋਇਆ ਸਰਬ ਕਲਾ ਜਿਹੜਾ ਹੈ ਸਰਬ ਕਲਾ ਬੁੱਧ ਹੈ ਉਹੀ ਸਮਰੱਥ ਬੁੱਧ ਹੈ
ਠੀਕ ਹੈ
ਹਾਂ ਇਹ ਗੁਰੂ ਸਮਰੱਥ ਹੈ ਜਾਂ ਉਹਦੀ ਬੁੱਧ ਸਮਰੱਥ ਹੈ ਸਮਰੱਥ ਗੁਰੂ ਫਿਰ ਹੱਥ ਧਰਿਓ
ਹਾਂਜੀ ਗਾਵਹ ਜਨਕਾ ਸੰਕਾਦ ਸਾਧ ਸਿਧਾਦਿਕ ਮੁਨੀ ਜਨ ਗਾਵਹ ਅਛਲ ਛਲਾ
ਸਾਧ ਸਿੱਧ ਆਦਿਕ ਸਾਧ ਸਾਧਨਾ ਕਰਨ ਵਾਲੇ ਔਰ ਜਿਹੜੇ ਸਾਧਨਾ ਕਰਨ ਲਈ ਸਿੱਧ ਹੋ ਗਏ ਉਹ ਵੀ ਗਾ ਰਹੇ ਨੇ ਉਹ ਵੀ ਗਾਉਂਦੇ ਰਹੇ ਨੇ ਹੁਣ ਵੀ ਜਿਹੜੇ ਹੈਗੇ ਨੇ ਹਾਜ਼ਰ ਉਹ ਗਾ ਰਹੇ ਨੇ ਉਹ ਵੀ ਗਾਉਂਦੇ ਨੇ
ਮੁਨੀ ਜਨ ਗਾਵਹਿ ਅਛਲ ਛਲਾ
ਮੁਨੀ ਜਨ ਇਸ ਕਰਕੇ ਗਾ ਰਹੇ ਨੇ ਅਛਲ ਅਛਲ ਮੁਨੀ ਜਨ ਨੂੰ ਗਾ ਰਹੇ ਨੇ ਅਛਲ
ਅੱਛਾ ਜੀ
ਆਪਣੇ ਆਪ ਛਲ ਕਪਟ ਕਰਦੇ ਨੇ ਪਰ ਉਹਨੂੰ ਅਛਲ ਮੰਨਦੇ ਨੇ ਆਪਣੇ ਆਪ ਨੂੰ ਅਛਲ ਮੰਨਦੇ ਨੇ ਲੋਕਾਂ ਨੂੰ ਛਲ ਕਰ ਰਹੇ ਨੇ
ਅੱਛਾ ਜੀ
ਉਹ ਤਾਂ ਛੜੀਆ ਸਭ ਨੂੰ ਛੱਡ ਲੈਂਦਾ ਪਰ ਉਹਨੂੰ ਨੀ ਕੋਈ ਛੱਡ ਸਕਦਾ
ਅਛਲ ਛਲਾ ਠੀਕ ਹੈ
ਕਿਉਂਕਿ ਅਸੀਂ ਗੁਰੂ ਹਾਂ ਅਸੀਂ ਸੰਸਾਰ ਨੂੰ ਛੱਡ ਸਕਦੇ ਹਾਂ ਅਸੀਂ ਵੀ ਤਾਂ ਉਹਦੇ ਵਰਗੇ ਹੀ ਹਾਂ ਸਾਲ ਦੀ ਛੂਟ ਲੈ ਲਈ
ਅੱਛਾ ਜੀ
ਪਰਮੇਸ਼ਰ ਛੱਡ ਸਕਦਾ ਵੱਡਾ ਅਸੀਂ ਵੀ ਵੱਡੇ ਅਸੀਂ ਵੀ ਛੱਡ ਕਰ ਸਕਦੇ ਸਾਲ ਕਾਪੜਦੀ ਛੂਟ ਰਹਿ ਲਈ ਆ ਗੱਲ ਕਹਿ ਕੇ ਹਰੀਚੰਦ ਰਾਜਾ ਨੇ ਛੱਡ ਕੀਤਾ ਕ੍ਰਿਸ਼ਨ ਨੇ ਉਹਦਾ ਨਾਮ ਆਪਣਾ ਜਿਹੜਾ ਹੈਗਾ ਬਰਬਰੀ ਉਹਦੇ ਨਾਲ ਛੱਡ ਕੀਤਾ ਇਹਦਾ ਪਾਂਡਵਾਂ ਦਾ ਜਿਹੜਾ ਵੱਡਾ ਭਰਾ ਹੈ ਕਰ ਲਓ ਉਹਦੇ ਨਾਲ ਛੱਡ ਕੀਤਾ ਕ੍ਰਿਸ਼ਨ ਨੇ
ਦਰੋਣਾਚਾਰੇ ਨਾਲ ਵੀ ਹਨ
ਕ੍ਰਿਸ਼ਨ ਨੇ ਤਾਂ ਰੱਬ ਜਾਣੇ ਕੀਤਾ ਹੋਵੇ ਕਿ ਨਾ ਕੀਤਾ ਹੋਵੇ ਪੰਡਿਤ ਨੇ ਜ਼ਰੂਰ ਲਿਖ ਦਿੱਤਾ ਕ੍ਰਿਸ਼ਨ ਨੂੰ ਚੜਿਆ ਕਿਉਂਕਿ ਪੰਡਿਤ ਨਾਲ ਕ੍ਰਿਸ਼ਨ ਲੱਗਦਾ ਹੈ ਅਸਲ ਵਿੱਚ ਕ੍ਰਿਸ਼ਨ ਬਰਮ ਗਿਆਨ ਦੇ ਨੇੜੇ ਖੜਾ ਪੰਡਿਤ ਨੂੰ ਇਹ ਗੱਲ ਮਨਜ਼ੂਰ ਵੀ ਮੈਨੂੰ ਨੀ ਲੱਗਦਾ ਕ੍ਰਿਸ਼ਨ ਛੜਿਆ ਹੋਵੇ ਮੈਨੂੰ ਤਾਂ ਕ੍ਰਿਸ਼ਨ ਬਲਰਾਮ ਕਰਨ ਵਾਸਤੇ ਪਰਮਾਤਮਾ ਗੱਲ ਦਿੱਤੀ ਪਰ ਉਹ ਤਾਂ ਸਿੱਧਾ ਖਿਲਾਫ ਹੈ ਸਿੱਧਾ ਸੁਖਦਾ ਪੜ੍ਹਦੇ ਨਾ ਸਿੱਧਾ ਖਿਲਾਫ ਹੈ ਕ੍ਰਿਸ਼ਨ ਪੰਡਤਾਂ ਦੇ ਬਾਬਾ ਦੇ ਉਹ ਤਾਂ ਪੁਰਨ ਬਾਪ ਨੂੰ ਮੰਨਦਾ ਹੀ ਨੀ ਕ੍ਰਿਸ਼ਨ ਤਾਂ ਇਹ ਤਾਂ ਪੁਰਨ ਬਾਪ ਨੂੰ ਕਿੱਥੇ ਮੰਨਦੀ ਹੈ ਇਹ ਪੁਰਨ ਬਾਪ ਨੂੰ ਮੰਨਦਾ ਪੰਡਤ ਪੰਡਤ ਨੇ ਬਹੁਤ ਚਲਾਕੀ ਨਾਲ ਕ੍ਰਿਸ਼ਨ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਉਹ ਤਾਂ ਇਹਦੇ ਖਿਲਾਫ ਹੈ ਬਿਲਕੁਲ ਪੰਡਤ ਬਾਅਦ ਵਿੱਚ ਪੰਡਤ ਨੇ ਲਿਖਿਆ ਜੋ ਕੁਛ ਲਿਖਿਆ
ਠੀਕ ਹੈ
ਕੋਈ ਗੀਤਾ ਕ੍ਰਿਸ਼ਨ ਨੇ ਨਹੀਂ ਲਿਖੀ ਇਹ ਗੱਲ ਗਲਤ ਹੈ। ਹਾਂ ਪੰਡਤ ਨੇ ਲਿਖੀ ਹੋਊਗੀ, ਉਹ ਚ ਰਲਾ ਪਾਇਆ ਹੋਊਗਾ ਜੇ ਗੀਤਾ ਕ੍ਰਿਸ਼ਨ ਨੇ ਉਚਾਰੀ ਵੀ ਹੈ, ਉਹਨੇ ਉਹਦੇ ਜਵਾਨੀ ਦਿੱਤਾ ਹੋਊਗਾ, ਉਹ ਤਾਂ ਗੀਤਾ ਲਿਖ ਥੋੜੀ ਬਹਿ ਗਏ ਉਹਦੇ ਵਿੱਚ ਚੰਦ ਦੇ ਮੈਦਾਨ ਚ ਜਵਾਨੀ ਉਹਦੇ ਦਿੱਤਾ ਹੋਊ ਭਾਈ ਵੇਦ ਇਹ ਕਹਿੰਦਾ ਤੁਸੀਂ ਉਸ ਵੇਦ ਦੇ ਆਧਾਰ ਤੇ ਉਪਦੇਸ਼ ਹੈ ਗੀਤਾ ਦਾ, ਜੋ ਵੇਦ ਕਹਿ ਰਹੇ ਹੋ ਗੀਤਾ ਕਹਿ ਰਹੀ ਹੈ ਉਹੀ ਗੁਰਬਾਣੀ ਕਹਿ ਰਹੀ ਹੈ।
ਠੀਕ ਹੈ
ਜੀ। ਆਤਮਾ ਅਮਰ ਹੈ ਮਰਦੀ ਨਹੀਂ, ਤੂੰ ਕਿਵੇਂ ਕਹਿਣਾ ਗੁਰੂ ਬਾਪ ਹੈ। ਅੱਜ ਜੋ ਸਿਮਰਤ ਹੈਗਾ ਸ਼ਾਸਤਰ ਇਹ ਬਿਲਕੁਲ ਖਿਲਾਫ ਹੈ ਗੀਤਾ, ਕਿਉਂਕਿ ਇਹਨਾਂ ਨੇ ਦੋਹਾਂ ਨੂੰ ਰਲਾਉਣਾ ਸੀ।
ਠੀਕ ਹੈ,
ਵਿਰੋਧਾ ਪਾਸ ਬਿਠਾਉਣਾ ਸੀ, ਗੁਰਬਾਣੀ ਦਾ ਵੀ ਬਿਠਾਤਾ ਉਹਦਾ ਵੀ ਗੀਤਾ ਦਾ ਵੀ ਬਿਠਾਤਾ। ਪੰਡਤ ਦੀ ਲਿਖਤ ਹੈ ਲਿਖਣੀ ਕਲਮ ਹੈ ਉਹਦੀ ਹੁਸ਼ਿਆਰੀ ਹੈ, ਸਾਡੇ ਅਰਥ ਕਰਨ ਵੇਲੇ ਵੀ ਪੰਡਤ ਦੀ ਕਲਮ ਦੀ ਹੁਸ਼ਿਆਰੀ ਹੈ ਹੋਰ ਕੀ ਹੈ। ਗੀਤਾ ਵਾਲਿਆਂ ਨੇ ਨਹੀਂ ਫੜੀ, ਕੋਈ ਫੜਨ ਵਾਲਾ ਆਇਆ ਅਸੀਂ ਫੜ ਲਈ।